ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਫੈਸਰ ਪੂਰਨ ਸਿੰਘ ਜੀ ਦੀ ਇੱਕ ਅਮੋਲਕ ਲਿਖਤ ਹੈ, ਅਮਰੀ ਕਾਂਗ ਅਥਵਾ ਸੁਰਤ ਦਾ ਚੜਾਓ। ਉਸਦਾ ਅਗਲਾ ਹਿੱਸਾ ਆਓ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਸੁਰਤ ਲਈ ਕਿਹੜੇ ਕਿਹੜੇ ਨੁਕਤਿਆਂ ਦੀ ਜ਼ਰੂਰਤ ਹੈ? ਪਿੱਛੇ ਅਸੀਂ 5 ਨੁਕਤਿਆਂ ਦਾ ਜ਼ਿਕਰ ਕਰ ਆਏ ਹਾਂ। 6ਵਾਂ ਨੁਕਤਾ ਹੈ ਰੱਬੀ ਕੁਦਰਤ ਨਾਲ ਗੱਲਾਂ। ਇਸ ਸੁਰਖੀ ਵਿੱਚ ਮਰਸਨ ਇੱਕ ਬੜਾ ਚੰਗਾ ਅਲੰਕਾਰ ਬੱਧਾ ਹੈ, ਇੱਕ ਨਜ਼ਾਰਾ ਪੇਸ਼ ਕੀਤਾ ਹੈ ਜਿਹੜਾ ਮਲੂਮ ਆਉਂਦਾ ਹੈ ਸੁਰਤ ਵਾਲਿਆਂ ਨੂੰ ਚੰਗਾ ਲੱਗਦਾ ਹੈ। ਨਿਰਮਲ ਜਲ ਵਗਦਾ ਹੈ ਜਿਹੜਾ ਗੰਧਲਾ ਨਾ ਹੋਵੇ, ਉਹ ਇਹਨਾਂ ਲੋਕਾਂ ਨੂੰ ਬੜਾ ਚੰਗਾ ਲੱਗਦਾ ਹੈ। ਤਲੇ ਰੇਤ ਅਤੇ ਨਾਨਾ ਰੰਗ ਦੇ ਪੱਥਰ ਦਿਸਦੇ ਹੋਣ ਅਤੇ ਉੱਤੇ ਨਿਰੋਲ ਜਲ ਘੇਰੇ ਪਾ ਪਾ ਵਗ ਰਿਹਾ ਹੋਵੇ, ਅਤੇ ਐਮਰਸਨ ਨੇ ਵੀ ਪਾਣੀ ਦਾ ਜ਼ਿਕਰ ਇਉਂ ਕੀਤਾ ਹੈ, ਕਹਿੰਦਾ ਹੈ ਇੱਕ ਬਿਆਬਾਨ ਜਾਂ ਜੰਗਲ ਦੇ ਵਿਚਕਾਰ ਕਦੀ ਕਦੀ ਕਿਨਾਰੇ ਜਾਂ ਕਿਸੇ ਝੀਲ ਦੇ ਕਿਨਾਰੇ ਖਲੋਤੇ ਹੋਵੋ ਅਤੇ ਤੱਕੋ ਉਹ ਨਿੱਕੇ ਨਿੱਕੇ ਚਾਬਕਾਂ ਵਾਂਗ ਹਵਾ ਦੇ ਚੌਕੇ, ਜਿਹੜੇ ਆਣ ਕੇ ਪਾਣੀ ਦੀ ਚਾਦਰ ਨੂੰ ਚਾਬਕਾਂ ਦੀ ਮਾਰ ਦੇ ਉਛਾਲਦੇ ਹਨ ਅਤੇ ਅਨੇਕ ਤਰੰਗਾਂ ਦੀਆਂ ਨਿੱਕੀਆਂ ਨਿੱਕੀਆਂ ਕਿਸ਼ਤੀਆਂ ਬਣਾਉਂਦੇ ਹਨ। ਅਤੇ ਇਹਨਾਂ ਅਨੇਕਾਂ ਕਿਸ਼ਤੀਆਂ ਦੇ ਨਾਚ ਵਿੱਚ ਕਦੀ ਤੁਸਾਨੂੰ ਯਾਦ ਆਏ ਹੋਣ ਉਹ ਧਰੂ ਦੇਸ਼ ਦੇ ਰਾਤ ਸਮੇਂ ਦੀਆਂ ਨੂਰੀ ਬਰਖਾਂ ਅਤੇ ਉਸਦੀਆਂ ਤਰੰਗਾਂ, ਅਤੇ ਇਹ ਤੱਕ ਕੇ ਸੁਪਨਜੇ ਵਿੱਚ ਪੈ ਗਏ ਹੋਵੋ ਕਿ ਦਿਨ ਹੈ ਕਿ ਰਾਤ, ਹਾਂਜੀ ਉਹ ਸਵਾਦ ਸ਼ਾਇਦ ਯਾਦ ਹੋਣ। ਇਸ ਤਰ੍ਹਾਂ ਕੁਦਰਤ ਦੇ ਗੀਤਾਂ ਬਾਬਤ ਆਪ ਹੋਰੀ ਇੱਕ ਡਾਢਾ ਸਵਾਦਲਾ ਕਟਾਖੇ ਕਰਦੇ ਹਨ। ਕਿਆ ਤੁਹਾਡੀ ਤਬੀਅਤ ਕਵਿਤਾ ਵੱਲ ਜਾਂਦੀ ਹੈ? ਅਤੇ ਤੁਸੀਂ ਲੋਕਾਂ ਦੇ ਵਪਾਰੀ ਧੰਦਿਆਂ ਥੀ ਬੇਜ਼ਾਰ ਹੋ ਅਤੇ ਤੁਸੀਂ ਚਾਹੁੰਦੇ ਹੋ ਕਿ ਵੱਡੇ ਵੱਡੇ ਕਵੀਆਂ ਦੀਆਂ ਪੁਸਤਕਾਂ ਤੁਸਾਂ ਕੋਲ ਆਉਣ? ਇਹੋ ਜਿਹਾ ਕੁਛ ਸ਼ੌਕ ਹੈ, ਕੁਛ ਸਵਾਦ ਰਸ ਇਸ ਪਾਸੇ ਦਾ ਹੈ? ਤਾਂ ਇੱਕ ਦੋ ਤਾਰਾਂ ਇੱਕ ਲੱਕੜੀ ਜਿਹੀ ਵਿੱਚ ਲਾ ਕੇ ਆਪਣੀ ਖਿੜਕੀ ਵਿੱਚ ਟੰਗ ਛੋੜੋ ਅਤੇ ਤੁਹਾਡੇ ਪਾਸ ਉਹ ਰੱਬੀ ਰਬਾਬ ਆ ਜਾਵੇਗੀ ਜਿਹੜੀ ਕਦੀ ਕਿਸੇ ਹੋਰ ਨੂੰ ਨਸੀਬ ਨਹੀਂ ਹੋਈ। ਅਤੇ ਤੁਸਾਨੂੰ ਇਸਦੇ ਰਾਗ ਸਮਝਣ ਵਾਸਤੇ ਰਾਗ ਜਾਣੂ ਹੋਣ ਦੀ ਲੋੜ ਨਹੀਂ, ਸਾਡੇ ਵਿੱਚ ਕਵਿਤਾ ਅਤੇ ਰਾਗ ਦੇ ਰਸ ਅਨੁਭਵ ਕਰਨ ਦਾ ਮਾਦਾ ਹੋਵੇ ਸਹੀ, ਫਿਰ ਤੁਸੀਂ ਗੂੜ ਅੰਦਰ ਦੀਆਂ ਗੁਫਾ ਵਿੱਚ ਆਪ ਮੁਹਾਰੇ ਚੱਲੇ ਜਾ ਸਕੋ। ਇਹ ਸੱਚ ਹੈ, ਪਰ ਉਹ ਨਸ਼ਾ ਅੰਦਰੋਂ ਕੱਢਣਾ ਪਊ ਜਾਂ ਕਿਧਰੋਂ ਮੰਗਣਾ ਪਊ? ਬਿਨਾਂ ਇਸ ਨਸ਼ੇ ਦੇ ਸੁਰਤ ਨੇ ਇੱਕ ਖਾਸ ਅੰਦਾਜ਼ ਦੇ ਕੁਦਰਤ ਅਤੇ ਕੁਦਰਤ ਵਿੱਚ ਖੁਸ਼ੀ ਦੇ ਰਸ ਲੈਣ ਦੇ ਵਿਚਾਰ ਕੁਝ ਤਸੱਵਰੀ ਜਿਹੇ ਹਨ। ਉਹ ਬਹੁਤ ਥੋੜ੍ਹੇ ਲੋਕ ਹੀ ਹਨ ਜੋ ਕੁਦਰਤ ਵਿੱਚ ਕਵਿਤਾ ਔਰ ਰਾਗ ਦੇ ਸੁਣਨ ਵਾਸਤੇ ਕੰਨ ਰੱਖਦੇ ਹਨ। ਅਗਲਾ ਜਿਹੜਾ ਨੁਕਤਾ ਹੈ ਸੁਰਤ ਲਈ ਜ਼ਰੂਰੀ, ਉਹ ਹੈ ਸੁਭਾਅ ਦੀ ਇਕਾਂਤ। ਸਾਰੇ ਪ੍ਰਸਤਾਵ ਵਿੱਚ ਸੁਭਾਅ ਦੀ ਇਕਾਂਤ ਪਰ ਐਮਰਸਨ ਨੇ ਬੜਾ ਸੋਹਣਾ ਲਿਖਿਆ ਹੈ। ਇਸ ਨੂੰ ਚੰਗੀ ਤਰ੍ਹਾਂ ਪੜ੍ਹਨਾ। ਇਸ ਵਿੱਚ ਉਹ ਭੁੱਲ ਕੱਢੀ ਜਿਹੜੀ ਭੁੱਲ ਕੇ ਪੂਰਬੀ ਦੇਸ਼ਾਂ ਦੇ ਮਤ ਅਤੇ ਮਜ਼ਹਬਾਂ ਦੇ ਕਈ ਲੋਕ ਕਰਦੇ ਰਹੇ ਹਨ, ਅਤੇ ਜਿਸ ਭੁੱਲ ਨੇ 52 ਲੱਖ ਨੰਗ ਇਸ ਦੇਸ਼ ਵਿੱਚ ਬਣਾ ਦਿੱਤਾ ਹੈ। ਇਕਾਂਤ ਦੇ ਆਦਰਸ਼ ਨੂੰ ਉਹ ਲੋਕ ਸਮਝਦੇ ਨਹੀਂ। ਸਰੀਰ ਦੀ ਇਕਾਂਤ ਔਰ ਆਪਣੇ ਸਾਥੀਆਂ ਦੇ ਸਰੀਰਾਂ ਨੂੰ ਛੱਡ ਜਾ ਕੇ ਜੰਗਲਾਂ ਵਿੱਚ ਨਿਵਾਸ ਕਰਨਾ ਪੁੰਨ ਬਣਾ ਲਿਆ, ਅਤੇ ਇਹ ਪਤਾ ਨਾ ਲੱਗਾ ਕਿ ਸੁਰਤ ਤਾਂ ਜੰਗਲਾਂ ਵਿੱਚ ਜਾ ਕੇ ਬਿਲਕੁਲ ਸਖਣੀ ਹੋ ਜਾਊ। ਹਾਂਜੀ, ਇਕਾਂਤ ਦੇ ਆਦਰਸ਼ ਨੂੰ ਉਹ ਲੋਕ ਸਮਝੇ ਨਹੀਂ। ਸਰੀਰ ਦੀ ਇਕਾਂਤ ਔਰ ਆਪਣੇ ਸਾਥੀਆਂ ਦੇ ਸਰੀਰਾਂ ਨੂੰ ਛੱਡ ਕੇ ਜੰਗਲਾਂ ਵਿੱਚ ਨਿਵਾਸ ਕਰਨਾ ਪੁੰਨ ਬਣਾ ਲਿਆ, ਅਤੇ ਇਹ ਪਤਾ ਨਾ ਲੱਗਾ ਕਿ ਸੁਰਤਾਂ ਜੰਗਲਾਂ ਵਿੱਚ ਜਾ ਕੇ ਬਿਲਕੁਲ ਸਖਣੀ ਹੋ ਜਾਊ। ਉੱਥੇ ਹੈ ਕਿ ਪਿਆ ਹੋਇਆ? ਜੇ ਪਿਆ ਹੋਇਆ ਹੈ ਤਾਂ ਜੈਸੇ ਐਮਰਸਨ ਉੱਪਰ ਦੱਸ ਆਇਆ ਹੈ ਕਿ ਉਹ ਉਹਨਾਂ ਲੋਕਾਂ ਵਾਸਤੇ ਹੈ ਜਿਹੜੇ ਕਵਿਤਾ ਅਤੇ ਰਾਗ ਦੇ ਅਨੁਭਵ ਕਰਨ ਵਾਲੇ ਹਨ, ਅਥਵਾ ਜਿਨ੍ਹਾਂ ਦੀ ਸੁਰਤ ਚੜ੍ਹੀ ਹੋਈ ਹੈ। ਇਹ ਸਾਰਾ ਪੜ੍ਹੋ, ਪਰ ਵਿੱਚੋਂ ਮੈਂ ਤੁਹਾਡੇ ਸਾਹਮਣੇ ਕੁਝ ਕੁ ਪਦ ਚੁਣ ਕੇ ਤਰਦਾ ਹਾਂ। ਪੂਰਬੀ ਦੇਸ਼ਾਂ ਦੇ ਭੁੱਖੇ ਭੇਖੂਆਂ ਅਤੇ ਸੰਨਿਆਸੀਆਂ ਦੀਆਂ ਜੰਗਲਾਂ ਦੀ ਧਾਈ ਤੱਕੋ ਅਤੇ ਐਮਰਸਨ ਤੱਕੋ। ਘਰੋਂ ਨਿਕਲ ਕੇ ਕਾਂ ਟੂੰਡਦਾ ਹੈ ਕਿੱਥੇ? ਕਿਸੇ ਸ਼ਹਿਰ ਦੇ ਹੋਟਲ ਵਿੱਚ, ਕਿਸੇ ਗ੍ਰਾਂ ਦੀ ਸਰਾਂ ਵਿੱਚ। ਆਪ ਲਿਖਦੇ ਹਨ, ਮੈਂ ਇਹ ਤੱਕਿਆ ਹੈ ਕਿ ਮੇਰੇ ਵਾਸਤੇ ਬੜਾ ਚੰਗਾ ਆਉਂਦਾ ਹੈ ਕਿ ਹੁਨਾਲ ਵਿੱਚ ਤਾਂ ਕਿਸੇ ਪਿੰਡ ਦੀ ਸਰਾਂ ਵਿੱਚ ਜਾ ਰਹਾਂ ਅਤੇ ਸਿਆਲ ਵਿੱਚ ਕਿਸੇ ਸ਼ਹਿਰ ਦੇ ਹੋਟਲ ਵਿੱਚ ਜਾ ਰਹਾਂ, ਤੇ ਨਾਲ ਕੰਮ ਉਹ ਲੈ ਜਾਂਦਾ ਰਿਹਾ ਹਾਂ ਜਿਹੜਾ ਘਰ ਹੋ ਨਹੀਂ ਸੀ ਸਕਦਾ। ਫਿਰ ਸਾਰੇ ਸਮਾਨ ਮੇਰੀ ਕਾਮਯਾਬੀ ਭਾਵੇਂ ਕਿੰਨੀ ਹੀ ਥੋੜ੍ਹੀ ਕਿਉਂ ਨਾ ਹੋਵੇ ਪੂਰੇ ਮੈਨੂੰ ਮਿਲਣੇ ਚਾਹੀਦੇ ਹਨ। ਸੁਰਤ ਵਾਲੇ ਦੀਆਂ ਉਹ ਚੀਜ਼ਾਂ ਦੁਸ਼ਮਣ ਨਹੀਂ ਆਉਂਦੀਆਂ ਜਿਹੜੀਆਂ ਆਮ ਲੋਕਾਂ ਨੂੰ ਦੁੱਖ ਦਿੰਦੀਆਂ ਹਨ। ਉਹ ਗਰੀਬੀ ਜਿਹੜੀ ਭੁੱਖਿਆਂ ਨੂੰ ਮਾਰ ਦੇਵੇ ਦੁੱਖ ਨਹੀਂ ਦੇ ਸਕਦੀ, ਪਰ ਸੁਰਤ ਵਾਲੇ ਦੇ ਦੁਆਲੇ ਦੇ ਸਮਾਨ ਜੇ ਜ਼ਰਾ ਵਿਗੜ ਜਾਣ ਅਤੇ ਉਸਦੀ ਸੁਰਤ ਠਾਂ ਨੂੰ ਆਉਣਾ ਕਰੇ ਤਦ ਉਹ ਆਲੇ ਦੁਆਲੇ ਦੇ ਸਮਾਨ 'ਤੇ ਜਾਨ ਬਚਾਉਣ ਨੂੰ ਭੱਜੇਗਾ। ਫਿਰ ਦੁਹਰਾ ਦੇਈਏ, ਸੁਰਤ ਵਾਲੇ ਦੀਆਂ ਉਹ ਚੀਜ਼ਾਂ ਦੁਸ਼ਮਣ ਨਹੀਂ ਆਉਂਦੀਆਂ ਜਿਹੜੀਆਂ ਆਮ ਲੋਕਾਂ ਨੂੰ ਦੁੱਖ ਦਿੰਦੀਆਂ ਹਨ। ਉਹ ਗਰੀਬੀ ਜਿਹੜੀ ਭੁੱਖਿਆਂ ਮਾਰ ਦੇਵੇ ਦੁੱਖ ਨਹੀਂ ਦੇ ਸਕਦੀ, ਪਰ ਸੁਰਤ ਵਾਲੇ ਦੇ ਦੁਆਲੇ ਦੇ ਸਮਾਨ ਜੇ ਜ਼ਰਾ ਵਿਗੜ ਜਾਣ ਤਾਂ ਉਸਦੀ ਸੁਰਤ ਇਠਾਹਾਂ ਨੂੰ ਆਉਣਾ ਕਰੇ ਤਦ ਉਹ ਆਲੇ ਦੁਆਲੇ ਦੇ ਸਮਾਨ 'ਤੇ ਜਾਨ ਬਚਾਉਣ ਨੂੰ ਭੱਜੇਗਾ। ਕੋਈ ਹੋਵੇ ਜਿਹੜੀ ਚੀਜ਼, ਜਿਹੜਾ ਸਮਾਨ, ਜਿਹੜਾ ਕੰਮ, ਜਿਹੜਾ ਆਦਮੀ ਉਸਦੀ ਸੁਰਤ 'ਤੇ ਵਾਰ ਕਰਦਾ ਹੈ ਉਹ ਉਸਦੇ ਦੁਸ਼ਮਣ ਹਨ ਔਰ ਉਹ ਉਹਨਾਂ 'ਤੇ ਦੂਰ ਰਹਿੰਦਾ ਹੈ। ਫਿਰ ਦੁਹਰਾ ਦੇਈਏ, ਕੋਈ ਹੋਵੇ, ਹਾਂਜੀ ਸੁਰਤ ਵਾਲੇ ਕਿਸ ਤੋਂ ਦੂਰ ਰਹਿੰਦੇ ਹਨ, ਦੇਖੋ ਕੋਈ ਹੋਵੇ ਜਿਹੜੀ ਚੀਜ਼, ਜਿਹੜਾ ਸਮਾਨ, ਜਿਹੜਾ ਕੰਮ, ਜਿਹੜਾ ਆਦਮੀ ਉਸਦੀ ਸੁਰਤ 'ਤੇ ਵਾਰ ਕਰਦਾ ਹੈ ਉਹ ਉਸਦੇ ਦੁਸ਼ਮਣ ਹਨ ਔਰ ਉਹ ਉਹਨਾਂ 'ਤੇ ਦੂਰ ਰਹਿੰਦਾ ਹੈ। ਐਮਰਸਨ ਇਸ ਗੱਲ ਨੂੰ ਥੋੜ੍ਹੇ ਜਿਹੇ ਇਸ਼ਾਰੇ ਵਿੱਚ ਮੁਕਾਉਂਦਾ ਹੈ। ਜਿਹੜੀ ਚੀਜ਼ ਮੇਰੇ ਰਸ ਨੂੰ ਤੋੜੇ ਉਹ ਐਸੀ ਹੀ ਭੈੜੀ ਹੈ ਜਿਹੜੀ ਮੈਨੂੰ ਲੰਗੜਾ ਕਰੇ ਜਾਂ ਬੇਹੋਸ਼ ਕਰ ਸਕਦੇ। ਹਾਂਜੀ ਜਿਹੜੀ ਚੀਜ਼ ਮੇਰੇ ਰਸ ਨੂੰ ਤੋੜੇ ਉਹ ਐਸੀ ਹੀ ਭੈੜੀ ਹੈ ਜਿਹੜੀ ਮੈਨੂੰ ਲੰਗੜਾ ਕਰੇ ਜਾਂ ਬੇਹੋਸ਼ ਕਰ ਸਕਦੇ। ਨਯਾਪਨ, ਤਬਦੀਲੀਆਂ, ਵਟਾਵੇ ਸੁਰਤ ਵਾਲੇ ਨੂੰ ਖੁਸ਼ ਕਰਦੇ ਹਨ। ਇਸ ਗੱਲ ਨੂੰ ਦੱਸਣ ਵਾਸਤੇ ਐਮਰਸਨ ਨੇ ਹਾਫਿਜ਼ ਨੂੰ ਬੁਲਾਇਆ ਹੈ। ਕਹਿੰਦਾ ਹੈ, ਹਾਫਿਜ਼ ਨੇ ਕਿਹਾ ਚੰਗਾ ਆਖਿਆ ਭਾਈ, ਕੋਈ ਇਸ ਅਸਮਾਨ ਨੂੰ ਤੋੜ ਕੇ ਨਵਾਂ ਬਣਾਓ, ਇਸ ਪੁਰਾਣੇ 'ਤੇ ਮੇਰੀ ਤਬੀਅਤ ਅੱਕ ਗਈ ਹੈ। ਪਤਾ ਕਦ ਥੀ ਇਹੋ ਇੱਕੋ ਸਾਡੇ ਸਿਰ ਦਾ ਛੱਤ ਚਲਾ ਆਉਂਦਾ ਹੈ, ਆਓ ਇਸ ਨੂੰ ਭੰਨ ਕੇ ਨਵੀਆਂ ਸੁਰਤਾਂ ਬਣਾਈ। ਇੱਕ ਹੋਰ ਡਾਢੀ ਰਾਸ ਦੀ ਗੱਲ ਕਰਦਾ ਹੈ। ਜਿਸ ਤਰ੍ਹਾਂ ਕਵੀ ਅਲੰਕਾਰ ਬਣਨ ਵਿੱਚ ਕੁਝ ਖੁਸ਼ੀ ਜਿਹਾ ਹੁੰਦਾ ਹੈ, ਇਉਂ ਸੱਚੀਆਂ ਗੱਲਾਂ ਨੂੰ ਇੱਕ ਕਹਾਣੀ ਦੀ ਸ਼ਕਲ ਵਿੱਚ ਬਿਆਨ ਕਰਨ ਵਿੱਚ ਕੁਝ ਸਵਾਦ ਜਿਹਾ ਹੈ, ਜਾਂ ਇਸੀ ਤਰ੍ਹਾਂ ਕਿਧਰੇ ਕਿਸੇ ਰੰਗ ਵਿੱਚ ਸੁਰਤ ਉੱਚੀ ਹੋ ਜਾਂਦੀ ਹੈ। ਸੱਚ ਨਾਲ ਕੂੜ ਮਿਲਾਉਣ ਦਾ ਅਰਥ ਇਹ ਹੈ ਕਿ ਸੱਚੀ ਆਪ ਬੀਤੀ ਗੱਲ ਨੂੰ ਕਹਾਣੀ ਜੀ ਬਣਾ ਦੱਸਣਾ। ਅਤੇ ਫਿਰ ਸਰ ਜੋਸ਼ੀਆ ਰੋਨਲਡ ਨੂੰ ਕੁਦਰਤੀ ਨਜ਼ਾਰੇ ਵਿੱਚ ਕੁਝ ਨਹੀਂ ਦਿੰਦਾ ਸੀ। ਉਹ ਕਹਿੰਦਾ ਸੀ, ਭਾਈ ਮੈਨੂੰ ਤਾਂ ਮਨੁੱਖ ਦੇ ਬਸ਼ਰੇ ਜਿਹੀ ਚੀਜ਼ ਹੋਰ ਕੋਈ ਨਹੀਂ ਲੱਗਦੀ। ਵਾਹ ਭਾਈ ਜੋਸ਼ੀਆ ਰੋਨਲਡ, ਇਹ ਤਾਂ ਗੱਲ ਫਕੀਰਾਂ ਵਾਲੀ ਤੂੰ ਕੀਤੀ। ਫਕੀਰਾਂ ਨੂੰ ਵੀ ਰੱਬ ਦੇ ਮਨੁੱਖਾਂ ਦੇ ਬਸ਼ਰੇ ਚੰਗੇ ਲੱਗਦੇ ਹਨ। ਬਾਜ਼ੇ ਫਕੀਰ ਕੁਦਰਤ ਨੂੰ ਕੁਛ ਨਹੀਂ ਪਸੰਦ ਕਰਦੇ। ਉਹ ਫਕੀਰ ਪੱਥਰਾਂ ਨਾਲ ਸਿਰ ਨਹੀਂ ਰਗੜਦੇ, ਨਾ ਘਾਹ ਪੱਥਰਾਂ 'ਤੇ ਭੈੜੀ ਜਿਹੀਆਂ ਗੁਫਾ 'ਤੇ ਭਿਆਨਕ ਸ਼ਕਲ ਵਾਲੇ ਪਹਾੜਾਂ ਨਾਲ ਟੱਕਰ ਮਾਰਦੇ ਹਨ। ਉਹ ਤਾਂ ਚੰਗੀਆਂ ਚੰਗੀਆਂ ਰੂਹਾਂ ਵਾਲੀਆਂ ਸੁਰਤਾਂ ਨਾਲ ਲੱਗ ਕੇ ਆਪਣੀ ਸੁਰਤ ਉੱਚੀ ਕਰਦੇ ਹਨ। ਉਹਨਾਂ ਨੂੰ ਇਹ ਨਿਰਜਨ ਬੋਲੇ ਨਹੀਂ ਪਾਉਂਦੇ। ਅਤੇ ਹਾਂ ਭਾਈ, ਜਿਨ੍ਹਾਂ ਮਨੁੱਖਾਂ ਦੇ ਸਤਸੰਗ ਅਤੇ ਹਾਂਜੀ ਅਸਲੀ ਨਾਮ ਦੇ ਰੱਸੀਆਂ ਦੇ ਸੰਗਤ ਵਿੱਚ ਨਾਮ ਦੇ ਰੱਸੀਆਂ ਦੇ ਸਤਸੰਗ ਦਾ ਸਵਾਦ ਚੱਖ ਲਿਆ ਹੈ, ਉਹ ਇਹਨਾਂ ਮੋਟੇ ਜੇ ਕਰੜੇ ਜੇ ਪੂਰੇ ਪਹਾੜਾਂ ਦੀ ਸੰਗਤ ਵਿੱਚ ਕੋਈ ਰਸ ਨਹੀਂ ਦੇਖ ਸਕਦੇ। ਫਿਰ ਦੁਹਰਾ ਦੇਈਏ, ਅਤੇ ਹਾਂ ਭਾਈ, ਜਿਨ੍ਹਾਂ ਮਨੁੱਖ ਦੇ ਸਤਸੰਗ ਅਤੇ ਹਾਂਜੀ ਅਸਲੀ ਨਾਮ ਦੇ ਰੱਸੀਆਂ ਦੇ ਸਤਸੰਗ ਦਾ ਸਵਾਦ ਚੱਖ ਲਿਆ ਹੈ, ਉਹ ਇਹਨਾਂ ਮੋਟੇ ਜੇ ਕਰੜੇ ਜੇ ਪੂਰੇ ਪਹਾੜਾਂ ਦੀ ਸੰਗਤ ਵਿੱਚ ਕੋਈ ਰਸ ਨਹੀਂ ਦੇਖ ਸਕਦੇ। ਜੰਗਲਾਂ ਵਿੱਚ ਜਾਨਵਰ ਰਹਿੰਦੇ ਹਨ, ਮਨੁੱਖ ਅਤੇ ਜਾਨਵਰਾਂ ਦਾ ਕੀ ਸੰਬੰਧ? ਜਿਹੜੀ ਚੀਜ਼ ਜਾਨਵਰਾਂ ਨੂੰ ਚੰਗੀ ਲੱਗੇ ਉਹ ਮਨੁੱਖ ਨੂੰ ਕਿਵੇਂ ਚੰਗੀ ਲੱਗਦੀ ਹੈ? ਮਨੁੱਖ ਦੇ ਬਸ਼ਰਿਆਂ ਦਾ ਸਤਸੰਗੀ ਫਕੀਰ ਇਉਂ ਸੋਚਦਾ ਹੈ। ਅਗਲਾ ਨੁਕਤਾ ਸੁਰਤ ਵਾਲਿਆਂ ਲਈ ਅੱਠਵਾਂ, ਉਹ ਹੈ ਸਤਸੰਗ। ਸਤਸੰਗ ਦੀ ਮਹਿਮਾ ਆਪਣੇ ਤਜਰਬੇ ਅਨੁਸਾਰ ਐਮਰਸਨ ਨੇ ਬੜੀ ਚੰਗੀ ਕੀਤੀ ਹੈ। ਭਾਈ ਅਸਲ ਵਿੱਚ ਅਰਸਤੂ, ਕਾਂਟ, ਹੈਗਲ ਆਤਮ ਵਿੱਦਿਆ ਦੇ ਪ੍ਰੋਫੈਸਰ ਨਹੀਂ, ਪਰ ਇਹੋ ਜਿਹੀਆਂ ਗੱਲਾਂ, ਸਤਸੰਗ ਦੀਆਂ ਗੱਲਾਂ, ਆਤਮ ਵਿੱਦਿਆ ਦੀਆਂ ਗੱਲਾਂ ਦੇ ਅਸਲੀ ਪ੍ਰੋਫੈਸਰ ਹਨ। ਆਤਮ ਵਿਦਿਆ ਪੜ੍ਹਨ ਦਾ ਅਸਲੀ ਇਹੋ ਸਕੂਲ ਹੈ। ਆਪ ਹੋਰੀ ਕਿਸੇ ਕਟਾਖਿਆਂ ਨਾਲ ਗੁਰਮੁਖ ਸੰਤ ਦਾ ਜਿਹੜਾ ਤੁਰ ਸਤਿਗੁਰ ਪਾਸ ਪਹੁੰਚਾਉਂਦਾ ਹੈ ਜ਼ਿਕਰ ਕਰਦੇ ਹਨ। ਦੇਖੋ ਬਾਜ਼ੇ ਦੈਵੀ ਸਮਝਾਂ ਅਤੇ ਸਭ ਥੀਂ ਉੱਚੇ ਚਰਚੇ ਦੀਆਂ ਅੰਦਰ ਦੀਆਂ ਅਦ੍ਰਿਸ਼ਟ ਵਿੱਚ ਉੱਪਰਲੇ ਲੋਕਾਂ ਦੀਆਂ ਗੁਪਤ ਰਮਜ਼ਾਂ ਤਾਂ ਕਿਸੇ ਇੱਕ ਵਿਰਲੇ ਰੂਹ ਪਾਸ ਹੁੰਦੀਆਂ ਹਨ, ਔਰ ਉਹ ਉਹਨਾਂ ਗਹਿਰੀਆਂ ਤਹਿਾਂ ਵਿੱਚੋਂ ਉੱਡ ਕੇ ਦੂਜੇ ਰੂਹਾਂ ਦੀਆਂ ਗਹਿਰੀਆਂ ਤਹਿਾਂ ਵਿੱਚ ਚਲੀਆਂ ਜਾਂਦੀਆਂ ਹਨ। ਅਤੇ ਹਾਂਜੀ, ਇੱਕ ਵਿਰਲੇ ਰੂਹ ਦੀਆਂ ਰਮਜ਼ਾਂ ਹੋਰਨਾਂ ਸਾਰਿਆਂ ਪਰ ਹੁਕਮ ਵਾਂਗ ਚੱਲਦੀਆਂ ਹਨ, ਔਰ ਉਹਨਾਂ ਪਰ ਇਹਨਾਂ ਦਾ ਹੱਥ ਆਉਂਦਾ ਹੈ। ਧਿਆਨ ਦੇਣਾ ਜੀ, ਕਿਵੇਂ ਮਹਾਂਪੁਰਖਾਂ ਦੀਆਂ ਵਾਈਬ੍ਰੇਸ਼ਨਸ ਕੰਮ ਕਰਦੀਆਂ ਹਨ। ਫਿਰ ਦੁਹਰਾ ਦੇਈ, ਬਾਜ਼ੇ ਦੈਵੀ ਸਮਝਾਂ ਅਤੇ ਸਭ ਥੀਂ ਉੱਚੇ ਚਰਚੇ ਦੀਆਂ ਅੰਦਰ ਦੀਆਂ ਅਦ੍ਰਿਸ਼ਟ ਵਿੱਚ ਉੱਪਰਲੇ ਲੋਕਾਂ ਦੀਆਂ ਗੁਪਤ ਰਮਜ਼ਾਂ ਤਾਂ ਕਿਸੇ ਇੱਕ ਵਿਗਲੇ ਰੂਹ ਪਾਸ ਆਉਂਦੀਆਂ ਹਨ, ਔਰ ਉਹ ਉਹਨਾਂ ਗਹਿਰੀਆਂ ਤਹਿਾਂ ਵਿੱਚੋਂ ਉੱਡ ਕੇ ਦੂਜੇ ਰੂਹਾਂ ਦੀਆਂ ਗਹਿਰੀਆਂ ਤਹਿਾਂ ਵਿੱਚ ਚਲੀਆਂ ਜਾਂਦੀਆਂ ਹਨ। ਅਤੇ ਹਾਂਜੀ, ਇੱਕ ਵਿਰਲੇ ਰੂਹ ਦੀਆਂ ਰਮਜ਼ਾਂ ਹੋਰਨਾਂ ਸਾਰਿਆਂ ਪਰ ਹੁਕਮ ਵਾਂਗ ਚੱਲਦੀਆਂ ਹਨ, ਔਰ ਉਹਨਾਂ ਪਰ ਇਹਨਾਂ ਦਾ ਹੱਥ ਆਉਂਦਾ ਹੈ। ਐਮਰਸਨ ਡਾਢੀਆਂ ਪੱਤੇ ਦੀਆਂ ਗੱਲਾਂ ਕਰਦਾ ਹੈ। ਅਗਲਾ ਨੁਕਤਾ ਜਿਹੜਾ ਸੁਰਤ ਵਾਲਿਆਂ ਲਈ ਹੈ ਉਹ ਹੈ ਪੁਸਤਕਾਂ। ਆਪ ਦੱਸਦੇ ਹਨ ਕਿ ਕਵਿਤਾ ਦੇ ਸੋਹਣੇ ਸੋਹਣੇ ਫੱਬੇ ਫਬਾਏ ਸ਼ਬਦ ਬਾਜ਼ ਵੇਲੇ ਬੜਾ ਚੰਗਾ ਅਸਰ ਪੈਦਾ ਕਰਦੇ ਹਨ, ਅਤੇ ਸਾਨੂੰ ਉਹ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ ਜਿਨ੍ਹਾਂ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਦਾ ਜੀਵਨ ਕਿਸੇ ਦਾ ਕੱਟ ਕੇ ਆਇਆ ਹੋਵੇ। ਆਮ ਕਿਤਾਬਾਂ ਪੜ੍ਹਨ ਦਾ ਕੁਛ ਫਾਇਦਾ ਨਹੀਂ। ਫਿਰ ਦੁਹਰਾ ਦੇਈਏ, ਸਾਨੂੰ ਉਹ ਕਿਤਾਬਾਂ ਪੜ੍ਹਨੀਆਂ ਚਾਹੀਏ ਜਿਨ੍ਹਾਂ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਦਾ ਜੀਵਨ ਕਿਸੇ ਦਾ ਕੱਟ ਕੇ ਆਇਆ ਹੋਵੇ। ਆਮ ਕਿਤਾਬਾਂ ਪੜ੍ਹਨ ਦਾ ਕੁਛ ਫਾਇਦਾ ਨਹੀਂ। ਆਖਦੇ ਹਨ ਇਹੋ ਜਿਹੀਆਂ ਜੀਵਦੀਆਂ ਕਿਤਾਬਾਂ ਹਨ ਉਹ ਸਤ ਬਾਣੀਆਂ ਹਨ, ਅਤੇ ਸਾਰੇ ਸੁਰਤ ਵਾਲੇ ਅਰਸ਼ੀ ਲੋਕ ਜੀਉਂਦੀਆਂ ਕਿਤਾਬਾਂ ਦਾ ਕਦਰ ਕਰਦੇ ਹਨ, ਕਿਉਂਕਿ ਇਹਨਾਂ ਵਿੱਚ ਸੁਰਤ ਦੇ ਪੱਕਣ ਦੇ ਸਮਾਨ ਹਨ, ਅਤੇ ਕੂੜੀ ਕਵਿਤਾ ਦੇ ਅਤੇ ਉਸਦੇ ਕੂੜੇ ਅਲੰਕਾਰਾਂ ਦੇ ਜ਼ਹਿਰ ਦੇ ਉਤਾਰ ਦੀਆਂ ਦਵਾਈਆਂ ਇਹਨਾਂ ਵਿੱਚ ਹਨ। ਫਿਰ ਦੁਹਰਾ ਦੇਈਏ, ਇਹੋ ਜਿਹੀਆਂ ਜੀਉਂਦੀਆਂ ਕਿਤਾਬਾਂ ਹਨ, ਇਹ ਸਤ ਬਾਣੀਆਂ ਹਨ, ਅਤੇ ਸਾਰੇ ਸੁਰਤ ਵਾਲੇ ਅਰਸ਼ੀ ਲੋਕ ਜੀਉਂਦੀਆਂ ਕਿਤਾਬਾਂ ਦੀ ਕਦਰ ਕਰਦੇ ਹਨ, ਕਿਉਂਕਿ ਇਹਨਾਂ ਵਿੱਚ ਸੁਰਤ ਦੇ ਪੱਕਣ ਦੇ ਸਮਾਨ ਹਨ, ਅਤੇ ਕੂੜੀ ਕਵਿਤਾ ਦੇ ਅਤੇ ਉਸਦੇ ਕੂੜੇ ਅਲੰਕਾਰਾਂ ਦੇ ਜ਼ਹਿਰ ਦੇ ਉਤਾਰ ਦੀਆਂ ਦਵਾਈਆਂ ਇਹਨਾਂ ਵਿੱਚ ਹਨ। ਅਮਰਸਨ ਨੇ ਇੱਕ ਡਾਢੀ ਗਹਿਰੀ ਤੱਕ ਵੱਲ ਕਵੀ ਦ੍ਰਿਸ਼ਟੀ ਸੁਰਤ ਦੇ ਚੜਾਵ ਦੇ ਸਮਾਨਾਂ ਪਰ ਫੇਰੀ ਹੈ। ਡੂੰਘੀਆਂ ਡੂੰਘੀਆਂ ਗੱਲਾਂ ਆਪ ਦਿੱਤੀਆਂ ਹਨ, ਔਰ ਬਾਜ਼ੀਆਂ ਗੱਲਾਂ ਇੰਨੀਆਂ ਡੂੰਘੀਆਂ ਆਖੀਆਂ ਹਨ ਕਿ ਆਪ ਨੂੰ ਵੀ ਉਸ ਡੂੰਘਾਈ ਦਾ ਥਹੁ ਨਹੀਂ ਰਿਹਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।